ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-96-2। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-96-2।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਮੁਕਾਸ਼ਵਾ ਦੀ ਕਿਤਾਬ ਚੋਂ ਅਮਨ ਦੇ ਬਾਨੀ ਦੇ ਬਾਰੇ ਜਾਣਾਂਗੇ। ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਹ ਦੱਸਦਾ ਹੈ ਕਿ ਮਸੀਹ ਯਿਸੂ ਸਲਾਮਤੀ ਦਾ, ਅਮਨ ਦਾ ਬਾਨੀ ਹੈ। ਮਸੀਹ ਯਿਸੂ ਦੇ ਕੋਲ ਸਾਡੇ ਸਾਰਿਆਂ ਵਾਸਤੇ ਆਰਾਮ ਹੈ ਤੇ ਸਕੂਨ ਹੈ। ਪਰ ਅਸੀਂ ਵੇਖਦੇ ਹਾਂ ਕਿ ਇਹ ਦੁਨੀਆ ਜਿਹਦੇ ਵਿੱਚ ਅਸੀਂ ਜ਼ਿੰਦਗੀ ਗੁਜ਼ਾਰਦੇ ਪਏ ਹਾਂ, ਇਸ ਦੁਨੀਆ ਵਿੱਚ ਮੁਸੀਬਤਾਂ ਨੇ, ਪਰੇਸ਼ਾਨੀਆਂ ਨੇ ਤੇ ਤਕਲੀਫਾਂ ਨੇ। ਕਈ ਦਫ਼ਾ ਅਸੀਂ ਇਹ ਸਵਾਲ ਕਰਨੇ ਹਾਂ ਕਿ ਇਸ ਦੁਨੀਆ ਵਿੱਚ ਜਿਹੜੀ ਪਰੇਸ਼ਾਨੀਆਂ ਨੇ, ਮੁਸੀਬਤਾਂ ਨੇ, ਉਹ ਕਦੋਂ ਤੱਕ ਰਹਿਣਗੀਆਂ, ਯਾਨੀ ਕਿ ਸਾਨੂੰ ਕਦੋਂ ਇਹਨਾਂ ਸ਼ੈਵਾਂ ਤੋਂ ਖਲਾਸੀ, ਛੁਟਕਾਰਾ ਮਿਲੇਗਾ। ਮੇਰੇ ਸਾਥੀਓ, ਦੱਸਿਆ ਜਾਂਦਾ ਕਿ ਕੁਝ ਸਾਇੰਸਦਾਨਾਂ ਨੇ ਇੱਕ ਪੇੜ ਦੇ ਬੱਚੇ ਤੇ ਤਜਰਬਾ ਕੀਤਾ ਤੇ ਉਹਨਾਂ ਨੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਵੇਖਨੇ ਆ ਕਿ ਇਹ ਪੇੜ ਦਾ ਬੱਚਾ ਭੁੱਖ ਦੇ ਵੇਲੇ ਕਿਹੜੇ ਪਾਸੇ ਜਾਂਦਾ ਹੈ, ਕਿਹਦੇ ਵੱਲ ਜਾਂਦਾ ਹੈ। ਸੋ ਉਹਨਾਂ ਸਾਇੰਸਦਾਨਾਂ ਨੇ ਛੋਟੇ ਛੋਟੇ ਸਟੇਸ਼ਨ ਬਣਾਏ ਤੇ ਉਹਦੇ ਵਿੱਚ ਕਾਬੂਟੇ ਰੱਖ ਦਿੱਤੇ ਤਾਂ ਕਿ ਜਦੋਂ ਉਹ ਪੇੜ ਦਾ ਬੱਚਾ ਵੇਖੇ, ਉਹ ਖਾਣਾ ਖਾਣ ਦੇ ਲਈ ਉਸ ਸਟੇਸ਼ਨ ਵੱਲ ਆਏ। ਸੋ ਜਦੋਂ ਉਸ ਪੇੜ ਦੇ ਬੱਚੇ ਨੂੰ ਭੁੱਖ ਲੱਗੀ, ਉਹ ਜਲਦੀ ਨਾਲ ਇੱਕ ਸਟੇਸ਼ਨ ਵੱਲ ਭੱਜਿਆ ਜਿਹਦੇ ਵਿੱਚ ਕਾਬੂਟੇ ਪਏ ਹੋਏ ਸਨ ਤਾਂ ਕਿ ਉਹ ਉਹਨਾਂ ਨੂੰ ਖਾ ਸਕੇ। ਤੇ ਜਿਵੇਂ ਹੀ ਉਹ ਉਸ ਸਟੇਸ਼ਨ ਦੇ ਕੋਲ ਪਹੁੰਚਿਆ, ਉਹਦੇ ਵਿੱਚ ਬਿਜਲੀ ਦਾ ਅਰਥ ਸੀ ਜਿਹੜਾ ਕਿ ਉਸ ਪੇੜ ਦੇ ਬੱਚੇ ਨੂੰ ਡਰਾਉਣ ਵਾਸਤੇ ਸੀ। ਜਿਵੇਂ ਹੀ ਉਹ ਪੇੜ ਦਾ ਬੱਚਾ ਪਹੁੰਚਿਆ ਉਹਦੇ ਵੱਲ, ਤੇ ਬਿਜਲੀ ਦਾ ਅਰਥ ਉਹਨੂੰ ਲੱਗਿਆ ਤੇ ਉਹ ਭੱਜ ਗਿਆ ਉੱਥੋਂ। ਇਸੇ ਤਰ੍ਹਾਂ ਉਹ ਦੂਜੇ ਸਟੇਸ਼ਨ ਵੱਲ ਗਿਆ ਤੇ ਉੱਥੇ ਵੀ ਉਹਦੇ ਨਾਲ ਕੁਝ ਇਸ ਤਰ੍ਹਾਂ ਦਾ ਹੋਇਆ। ਸੋ ਉਹ ਬੇਚੈਨੀ ਨਾਲ, ਪਰੇਸ਼ਾਨੀ ਦੀ ਹਾਲਤ ਵਿੱਚ ਇੱਧਰ ਉੱਧਰ ਭੱਜਣ ਲੱਗਾ ਤੇ ਆਖਰਕਾਰ ਆਪਣੀ ਮਾਂ ਦੇ ਕੋਲ ਜਾ ਪਹੁੰਚਿਆ। ਉੱਥੇ ਉਹਨੇ ਆਪਣੇ ਆਪ ਨੂੰ ਮਹਿਫੂਜ਼ ਪਾਇਆ। ਉਹਦਾ ਡਰ, ਖੌਫ ਆਸਤਾ ਆਸਤਾ ਜਾਂਦਾ ਰਿਹਾ। ਸੋ ਉਹ ਲੋਕ ਇਸ ਗੱਲ ਦੇ ਨਤੀਜੇ ਵਿੱਚ ਪਹੁੰਚੇ ਕਿ ਜਿਵੇਂ ਹੀ ਇਹ ਪੇੜ ਦਾ ਬੱਚਾ ਆਪਣੀ ਮਾਂ ਦੇ ਕੋਲ ਪਹੁੰਚਿਆ, ਇਹਦੀ ਪਰੇਸ਼ਾਨੀ, ਇਹਦੀ ਘਬਰਾਹਟ, ਇਹਦਾ ਖੌਫ ਘੱਟ ਹੁੰਦਾ ਗਿਆ। ਇਹਨੇ ਆਪਣੇ ਆਪ ਨੂੰ ਆਪਣੀ ਮਾਂ ਦੇ ਨਾਲ ਮਹਿਫੂਜ਼ ਪਾਇਆ, ਸਕੂਨ ਤੇ ਇਤਮਨਾਨ ਹਾਸਲ ਕੀਤਾ। ਮੇਰੇ ਸਾਥੀਓ, ਸਾਡੇ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਮਾਮਲਾ ਹੈ। ਇਸ ਦੁਨੀਆਂ ਵਿੱਚ ਅਸੀਂ ਵੀ ਮੁਖਤਲਿਫ ਪਰੇਸ਼ਾਨੀਆਂ ਵਿੱਚ ਆ, ਮੁਸੀਬਤਾਂ ਵਿੱਚ ਆ, ਤਕਲੀਫਾਂ ਵਿੱਚ ਆ, ਪਰ ਜਦੋਂ ਅਸੀਂ ਆਪਣੇ ਨਜਾਤ ਰਹਿੰਦਾ ਖੁਦਾਵੰਦ ਯਿਸੂ ਮਸੀਹ ਦੇ ਕੋਲ ਆ ਜਾਂਦੇ ਹਾਂ, ਉਸ ਵੇਲੇ ਅਸੀਂ ਇਤਮਨਾਨ ਤੇ ਸਕੂਨ ਪਾਉਂਦੇ ਹਾਂ, ਉਸ ਵੇਲੇ ਅਸੀਂ ਆਪਣੇ ਆਪ ਨੂੰ ਮਹਿਫੂਜ਼ ਪਾਉਂਦੇ ਹਾਂ। ਮਸੀਹ ਵਿੱਚ ਮੇਰੇ ਸਾਥੀਓ, ਮੇਰਾ ਤੇ ਤੁਹਾਡਾ ਬੋਝ, ਫਿਕਰਾਂ, ਪਰੇਸ਼ਾਨੀਆਂ ਕੌਣ ਆਪਣੇ ਉੱਤੇ ਲੈ ਸਕਦਾ ਹੈ? ਬਾਈਬਲ ਮੁਕੱਦਸ ਦੀ ਆਖਰੀ ਕਿਤਾਬ ਜਿਹੜੀ ਕਿ ਮੁਕਾਸ਼ਵਾ ਦੀ ਕਿਤਾਬ ਹੈ, ਇਹਦੇ ਵਿੱਚ ਅਸੀਂ ਮਸੀਹ ਯਿਸੂ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਵੇਖਦੇ ਹਾਂ। ਉਹ ਸ਼ਾਨੋ ਸ਼ੌਕਤ ਦੇ ਨਾਲ, ਬੜੇ ਜਲਾਲ ਦੇ ਨਾਲ ਇਸ ਦੁਨੀਆਂ ਵਿੱਚ ਆਉਂਦੇ ਹੈ ਤਾਂ ਕਿ ਆਪਣੇ ਲੋਕਾਂ ਨੂੰ ਅਬਦੀ ਸਕੂਨ ਤੇ ਇਤਮਨਾਨ ਬਖਸ਼ੇ। ਮਸੀਹ ਵਿੱਚ ਮੇਰੇ ਸਾਥੀਓ, ਅੱਜ ਦਾ ਕਲਾਮ ਮੇਰੇ ਲਈ ਤੇ ਤੁਹਾਡੇ ਲਈ ਹੈ ਤੇ ਅੱਜ ਦਾ ਜਿਹੜਾ ਪੈਗਾਮ ਹੈ ਇਹ ਅਗਰ ਬਾਈਬਲ ਮੁਕੱਦਸ ਚੋਂ ਹੈ ਤੇ ਫਿਰ ਇਹ ਮੇਰੇ ਲਈ ਹੈ, ਤੁਹਾਡੇ ਲਈ ਹੈ, ਪਰ ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤੇ ਫਿਰ ਇਹ ਸਾਡੇ ਵਾਸਤੇ ਨਹੀਂ। ਸੋ ਅਸੀਂ ਮੁਕਾਸ਼ਵਾ ਦੀ ਕਿਤਾਬ ਵਿੱਚ ਮਸੀਹ ਯਸੂ ਨੂੰ ਪਾਉਂਦੇ ਹਾਂ। ਇਹ ਮਸੀਹ ਯਸੂ ਦਾ ਮੁਕਾਸ਼ਵਾ ਹੈ। ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੋਇਆ ਹੈ ਯਸੂ ਮਸੀਹ ਦਾ ਮੁਕਾਸ਼ਵਾ। ਫਿਰ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ ਪੰਜਵੀਂ ਆਇਤ ਵਿੱਚ ਪਾਉਂਦੇ ਹਾਂ ਕਿ ਜਿਹੜਾ ਸੱਚਾ ਗਵਾਹ ਤੇ ਮੁਰਦਿਆਂ ਚੋਂ ਜੀ ਉੱਠਣ ਵਾਲਿਆਂ ਚੋਂ ਪਹਿਲਾਂ ਉੱਠਾ ਤੇ ਦੁਨੀਆਂ ਦੇ ਬਾਦਸ਼ਾਹਾਂ ਤੇ ਹਾਕਿਮ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ ਇਹ ਗੱਲ ਯਾਦ ਰੱਖਿਆ ਜੀ, ਯਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਹੈ ਤੇ ਉਹਦਾ ਜੀ ਉੱਠਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਦੁਨੀਆਂ ਦਾ ਬਾਦਸ਼ਾਹ ਹੈ, ਉਹ ਹੁਕਮਰਾਨ ਹੈ। ਉਹਨੇ ਮੌਤ ਤੇ ਕਬਰ ਤੇ ਗੁਨਾਹ ਤੇ ਫਤਿਹ ਪਾਈ। ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਦੀ 5ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਉਹ ਲੜਕਾ ਜਿਹੜਾ ਲੋਹੇ ਤੇ ਆਸੇ ਦੇ ਨਾਲ ਕੌਮਾਂ ਤੇ ਹਕੂਮਤ ਕਰੇਗਾ। ਸੋ ਮਸੀਹ ਵਿੱਚ ਮੇਰੇ ਸਾਥੀਓ ਇਹ ਮਸੀਹ ਯਸੂ ਹੀ ਹੈ ਜਿਹੜਾ ਕਿ ਕੌਮਾਂ ਤੇ ਹਕੂਮਤ ਕਰਦਾ ਹੈ। ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਦੀ 5ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਉਹ ਬੱਚਾ ਯਕਾਯਕ ਖੁਦਾ ਤੇ ਉਹਦੇ ਤਖ਼ਤ ਦੇ ਕੋਲ ਪਹੁੰਚਾਇਆ ਗਿਆ। ਸੋ ਮਸੀਹ ਯਸੂ ਜ਼ਿੰਦਾ ਆਸਮਾਨ ਤੇ ਮੌਜੂਦ ਹੈ, ਉਹ ਆਸਮਾਨ ਤੇ ਮੇਰੀ ਤੇ ਤੁਹਾਡੀ ਸ਼ਿਫਾਇਤ ਦੇ ਲਈ ਹੈ। ਮੁਕਾਸ਼ਵਾ ਕਿਤਾਬ ਦੇ 14ਵੇਂ ਬਾਬ ਵਿੱਚ ਅਸੀਂ ਇਹ ਕਲਾਮ ਪਾਉਂਦੇ ਹਾਂ ਕਿ ਯਸੂ ਮਸੀਹ ਦੁਨੀਆ ਦੀ ਅਦਾਲਤ ਕਰਨ ਦੇ ਲਈ ਆਉਂਦੇ ਹੈ ਤੇ ਮੁਕਾਸ਼ਵਾ ਕਿਤਾਬ ਦੇ 14ਵੇਂ ਬਾਬ ਵਿੱਚ ਜ਼ਮੀਨ ਦੀ ਫਸਲ ਦੀ ਕਟਾਈ ਦੇ ਬਾਰੇ ਦੱਸਿਆ ਗਿਆ ਹੈ। ਇਹ ਕਟਾਈ ਕਰਨ ਵਾਲਾ ਮਸੀਹ ਯਸੂ ਹੈ, ਯਾਨੀ ਕਿ ਅਦਾਲਤ ਕਰਨ ਵਾਲਾ। ਤੇ ਮੁਕਾਸ਼ਵਾ ਕਿਤਾਬ ਦੇ 14ਵੇਂ ਬਾਬ ਦੀ 14ਵੀਂ ਆਇਤ ਵਿੱਚ ਲਿਖਿਆ ਹੈ ਕਿ ਫਿਰ ਮੈਂ ਵੇਖਣਾ ਵਾਂ ਕਿ ਇੱਕ ਸਫੇਦ ਬੱਦਲ ਹੈ ਤੇ ਉਸ ਬੱਦਲ ਤੇ ਆਦਮਜ਼ਾਦ ਦੇ ਵਾਂਗੂ ਕੋਈ ਬੈਠਿਆ ਹੋਇਆ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ ਇਹ ਮਸੀਹ ਯਸੂ ਹੈ ਜਿਹਦੇ ਸਿਰ ਤੇ ਸੋਨੇ ਦਾ ਤਾਜ, ਜਿਹਦੇ ਹੱਥ ਵਿੱਚ ਤੇਜ਼ ਦਰਾਂਤੀ ਹੈ। ਮੁਕਾਸ਼ਵਾ ਦੀ ਕਿਤਾਬ ਦੇ 19ਵੇਂ ਬਾਬ ਵਿੱਚ ਅਸੀਂ ਯਸੂ ਮਸੀਹ ਨੂੰ ਇੱਕ ਅਲਾਮਤੀ ਸਫੇਦ ਘੋੜੇ ਤੇ ਸਵਾਰ ਹੁੰਦੇ ਹੋਏ ਵੇਖਣੇ ਹਾਂ, ਜਿਸ ਤੋਂ ਮੁਰਾਦ ਹੈ ਕਿ ਉਹ ਫਤਿਹਮੰਦ ਹੈ, ਫਤਿਹ ਹੁਣੇ ਹਾਸਿਲ ਕਰ ਲਈ। ਔਰ ਫਿਰ ਮੇਰੇ ਸਾਥੀਓ ਮੁਕਾਸ਼ਵਾ ਦੀ ਕਿਤਾਬ ਦੇ 22ਵੇਂ ਬਾਬ ਵਿੱਚ ਅਸੀਂ ਮਸੀਹ ਯਸੂ ਨੂੰ ਬਰਾ ਦੇ ਤੌਰ ਨਾਲ ਪਾਉਂਦੇ ਹਾਂ ਤੇ ਯਹੋਨਾ ਰਸੂਲ ਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਕਿ ਵੇਖੋ ਇਹ ਖੁਦਾ ਦਾ ਬਰਾ ਹੈ ਜਿਹੜਾ ਕਿ ਦੁਨੀਆਂ ਦੇ ਗੁਨਾਹਾਂ ਨੂੰ ਉਠਾ ਲੈ ਜਾਂਦਾ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਚੋਂ ਲੈ ਕੇ ਮੁਕਾਸ਼ਵਾ ਦੀ ਕਿਤਾਬ ਦੇ 22ਵੇਂ ਬਾਬ ਤੱਕ ਅਸੀਂ ਮਸੀਹ ਯਸੂ ਨੂੰ ਇੱਕ ਹੀਰੋ ਪਾਉਂਦੇ ਹਾਂ। ਅਸੀਂ ਮਸੀਹ ਯਸੂ ਦੇ ਨਾਮ ਨੂੰ ਜਲਾਲ ਤੇ ਕੁਦਰਤ ਦੇ ਨਾਲ ਪਾਉਂਦੇ ਹਾਂ। ਸੋ ਯਸੂ ਮਸੀਹ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਮੁਕਾਸ਼ਵਾ ਦੀ ਕਿਤਾਬ ਵਿੱਚ ਤਕਰੀਬਨ 27 ਦਫ਼ਾ ਲਫ਼ਜ਼ ਬਰਾ ਇਸਤੇਮਾਲ ਹੋਇਆ ਹੈ, ਯਾਨੀ ਕਿ ਪੇੜ ਇਹ ਮਾਸੂਮ ਜਾਨਵਰ ਮਸੀਹ ਯਸੂ ਦੀ ਪਾਕੀਜ਼ਗੀ ਤੇ ਮਾਸੂਮੀਅਤ ਨੂੰ ਬਿਆਨ ਕਰਦਾ ਹੈ। ਮੁਕਾਸ਼ਵਾ ਦੀ ਕਿਤਾਬ ਦੇ 13ਵੇਂ ਬਾਬ ਦੀ 8ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਬਰਾ ਬਣਾਏ ਆਲਮ ਦੇ ਵੇਲੇ ਤੋਂ ਜ਼ਿਬਾ ਹੋਇਆ। ਔਰ ਫਿਰ ਸਾਥੀਓ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 12ਵੇਂ ਬਾਬ ਵਿੱਚ ਇੱਕ ਅਜ਼ਦਹਾ ਨੂੰ ਪਾਉਂਦੇ ਹਾਂ ਜਿਹੜਾ ਕਿ ਬਰੇ ਤੇ ਯਾਨੀ ਕਿ ਪੇੜ ਤੇ ਹਮਲਾ ਕਰਦਾ ਹੈ, ਉਹ ਉਹਦੇ ਨਾਲ ਜੰਗ ਕਰਦਾ ਹੈ। ਪਰ ਮੁਕਾਸ਼ਵਾ ਕਿਤਾਬ ਦੇ 12ਵੇਂ ਬਾਬ ਦੀ 11ਵੀਂ ਆਇਤ ਵਿੱਚ ਲਿਖਿਆ ਹੈ ਕਿ ਉਹ ਬਰਾ ਦੇ ਖੂਨ ਤੇ ਆਪਣੀ ਗਵਾਹੀ ਦੇ ਕਲਾਮ ਦੀ ਵਜ੍ਹਾ ਤੋਂ ਉਹਦੇ ਤੇ ਗਾਲੀ ਪਾਏ। ਸੋ ਮੁਕਾਸ਼ਵਾ ਦੀ ਕਿਤਾਬ ਵਿੱਚ ਬਰਾ ਅਜ਼ਦਹਾ ਤੇ ਫਤਿਹ ਪਾਉਂਦਾ ਹੈ, ਯਾਨੀ ਕਿ ਯਸੂ ਮਸੀਹ ਸ਼ੈਤਾਨ ਤੇ ਫਤਿਹ ਪਾਉਂਦਾ ਹੈ। ਤੇ ਯਾਦ ਰੱਖੋ ਮਸੀਹ ਯਸੂ ਨੇ ਇਸ ਦੁਨੀਆਂ ਤੇ ਫਤਿਹ ਪਾਈ। ਮੁਕਾਸ਼ਵਾ ਦੀ ਕਿਤਾਬ ਦੇ 17ਵੇਂ ਬਾਬ ਦੀ 14ਵੀਂ ਆਇਤ ਵਿੱਚ ਲਿਖਿਆ ਹੋਇਆ ਕਿ ਉਹ ਇਸ ਬਰੇ ਦੇ ਨਾਲ ਲੜਨਗੇ ਪਰ ਗਾਲੀ ਨਹੀਂ ਆਣਗੇ। ਮਸੀਹ ਵਿੱਚ ਮੇਰੇ ਸਾਥੀਓ ਮੁਕਾਸ਼ਵਾ ਦੀ ਕਿਤਾਬ ਦੇ 17ਵੇਂ ਬਾਬ ਦੀ 14ਵੀਂ ਆਇਤ ਵਿੱਚ ਲਿਖਿਆ ਹੈ ਕਿ ਉਹ ਖੁਦਾਵੰਦਾਂ ਦਾ ਖੁਦਾ, ਬਾਦਸ਼ਾਹਾਂ ਦਾ ਬਾਦਸ਼ਾਹ ਤੇ ਜਿਹੜੇ ਬੁਲਾਏ ਹੋਏ ਤੇ ਬਰਗਿਜ਼ੀਦਾ ਤੇ ਵਫ਼ਾਦਾਰ ਉਹਦੇ ਨਾਲ ਨੇ ਉਹ ਵੀ ਗਾਲੀ ਬਾਏ ਨੇ। ਸੋ ਖੁਦਾ ਦਾ ਕਲਾਮ ਮਸੀਹ ਦੀ ਫਤਿਹ ਦੇ ਬਾਰੇ, ਉਹਦੀ ਸਰਫਰਾਜ਼ੀ, ਉਹਦੇ ਜਲਾਲ, ਉਹਦੀ ਕੁਦਰਤ ਦੇ ਬਾਰੇ ਸਾਨੂੰ ਇਸ ਲਈ ਦੱਸਦਾ ਹੈ ਕਿ ਅਸੀਂ ਯਕੀਨ ਕਰ ਲਈਏ, ਅਸੀਂ ਸ਼ੱਕ ਨਾ ਕਰੀਏ ਕਿ ਮਸੀਹ ਯਸੂ ਜਿਹੜਾ ਕਿ ਗੁਨਾਹ ਤੇ ਗਾਲਿਬ ਆਇਆ ਹੈ, ਜਿਹਨੇ ਫਤਿਹ ਹਾਸਿਲ ਕੀਤੀ ਹੈ, ਉਹ ਸਾਨੂੰ ਵੀ ਫਤਿਹ, ਇਤਮਾਨ, ਸਲਾਮਤੀ ਦੇਣ ਦੀ ਕੁਦਰਤ ਰੱਖਦਾ ਹੈ। ਮਸੀਹ ਵਿੱਚ ਮੇਰੇ ਸਾਥੀਓ ਬਾਈਬਲ ਮੁਕੱਦਸ ਖੁਦਾ ਦੇ ਬਰੇ ਨੂੰ ਯਾਨੀ ਕਿ ਮਸੀਹ ਯਸੂ ਨੂੰ ਪੇਸ਼ ਕਰਦੀ ਹੈ। ਮਸੀਹ ਯਸੂ ਸਾਡਾ ਬੋਝ ਆਪਣੇ ਉੱਤੇ ਲੈ ਲੈਂਦਾ ਹੈ, ਉਹ ਸਾਨੂੰ ਗੁਨਾਹਾਂ ਤੋਂ ਆਜ਼ਾਦ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਸ਼ੈਤਾਨ ਇਨਸਾਨ ਕੋਲੋਂ ਖੁਦਾ ਦੀ ਨਾਫਰਮਾਨੀ ਕਰਵਾਉਣਾ ਚਾਹੁੰਦਾ ਹੈ ਤੇ ਨਾਫਰਮਾਨੀ ਕਰਨਾ ਗੁਨਾਹ ਹੈ, ਜਿਵੇਂ ਆਦਮ ਤੇ ਹਵਾ ਨੇ ਕੀਤੀ। ਸੋ ਇਸ ਲਈ ਮਸੀਹ ਵਿੱਚ ਮੇਰੇ ਸਾਥੀਓ ਯਾਦ ਰੱਖੋ ਗੁਨਾਹ ਦੀ ਮਜ਼ਦੂਰੀ ਮੌਤ ਹੈ, ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ। ਪਰ ਅਸੀਂ ਵੇਖਦੇ ਕਿ ਯਸੂ ਮਸੀਹ ਨੇ ਗੁਨਾਹ ਦੀ ਜਿਹੜੀ ਮਜ਼ਦੂਰੀ ਮੌਤ ਹੈ ਉਹ ਆਪਣੇ ਉੱਤੇ ਲੈ ਲਈ ਤਾਂ ਕਿ ਅਸੀਂ ਉਹਦੇ ਮਾਰਖਾਨ ਨਾਲ ਸ਼ਿਫਾ ਪਾਈਏ, ਨਜਾਤ ਪਾਈਏ। ਜਦੋਂ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਨੂੰ ਪੜ੍ਹਦੇ ਹਾਂ ਤੇ ਖਾਸ ਤੌਰ ਨਾਲ ਇਬਾਰ ਦੀ ਕਿਤਾਬ ਦੇ 17ਵੇਂ ਬਾਪ ਨੂੰ ਤੇ ਸਾਨੂੰ ਪਤਾ ਚੱਲਦਾ ਹੈ ਕਿ ਕੁਫਾਰੇ ਦੇ ਲਈ ਯਾਨੀ ਕਿ ਕੁਰਬਾਨੀ ਦੇ ਲਈ ਬਰਾ ਜ਼ਬਾ ਕੀਤਾ ਜਾਂਦਾ ਸੀ, ਮਾਸੂਮ ਜਾਨਵਰ ਨੂੰ ਕੁਰਬਾਨ ਕੀਤਾ ਜਾਂਦਾ ਸੀ ਤਾਂ ਕਿ ਗੁਨਾਹਗਾਰ ਇਨਸਾਨ ਜਿਹਨੇ ਗੁਨਾਹ ਕੀਤਾ ਹੈ ਉਹਦੀ ਸਜ਼ਾ ਮਾਸੂਮ ਜਾਨਵਰ ਨੂੰ ਮਿਲ ਜਾਏ ਤੇ ਉਹ ਇਨਸਾਨ ਮਾਫ਼ੀ ਪਾ ਲਵੇ ਤੇ ਉਹ ਇਨਸਾਨ ਸਜ਼ਾ ਤੋਂ ਬਚ ਜਾਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਹ ਦੱਸਦਾ ਹੈ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜਿਹੜੇ ਲੋਕ ਜਾਨਵਰਾਂ ਨੂੰ ਕੁਰਬਾਨ ਕਰਦੇ ਸਨ ਉਹ ਖੁਦਾ ਦੀ ਹਦਾਇਤ ਦੇ ਮੁਤਾਬਿਕ ਕਰਦੇ ਸਨ। ਸੋ ਇਹਦਾ ਮਤਲਬ ਹੈ ਕਿ ਜਦੋਂ ਇੱਕ ਗੁਨਾਹਗਾਰ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦਾ ਤੇ ਉਸ ਵੇਲੇ ਉਹ ਇੱਕ ਮਾਸੂਮ ਜਾਨਵਰ ਨੂੰ ਕੁਰਬਾਨ ਕਰਦਾ, ਮਾਸੂਮ ਜਾਨਵਰ ਉਸ ਗੁਨਾਹਗਾਰ ਦੇ ਬਦਲੇ ਮਰ ਜਾਂਦਾ, ਉਹਦੀ ਸਜ਼ਾ ਨੂੰ ਪਾ ਲੈਂਦਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਖੈਮਾ ਇਜਤਮਾ ਵਿੱਚ ਯਾਨੀ ਕਿ ਮਕਦਸ ਵਿੱਚ ਮੁਕੱਦਸ ਪਰਦੇ ਤੇ ਖੂਨ ਛਿੜਕਿਆ ਜਾਂਦਾ ਸੀ ਤਾਂ ਕਿ ਗੁਨਾਹ ਦਾ ਕੁਫਾਰਾ ਅਦਾ ਹੋ ਸਕੇ। ਸੋ ਖੁਦਾ ਨੇ ਇਹ ਹੁਕਮ ਕਿਉਂ ਜਾਰੀ ਕੀਤਾ, ਇਹਦੀ ਕਿਉਂ ਜ਼ਰੂਰਤ ਪਈ? ਯਾਦ ਰੱਖੋ, ਖੁਦਾ ਨੇ ਇਨਸਾਨ ਨੂੰ ਇਹ ਗੱਲ ਸਿਖਾਉਣਾ ਚਾਹੀ, ਇਹ ਗੱਲ ਦੱਸਣਾ ਚਾਹੀ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ, ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ। ਸੋ ਲੋਕਾਂ ਨੇ ਵੀ ਇਸ ਗੱਲ ਨੂੰ ਵੇਖ ਲਿਆ ਕਿ ਗੁਨਾਹ ਉਹਨਾਂ ਨੇ ਕੀਤਾ ਹੈ, ਪਰ ਸਜ਼ਾ ਮਾਸੂਮ ਜਾਨਵਰ ਨੂੰ ਮਿਲਦੀ ਪਈ। ਅਗਰ ਮਾਸੂਮ ਜਾਨਵਰ ਨੂੰ ਕੁਰਬਾਨ ਨਹੀਂ ਕੀਤਾ ਜਾਏਗਾ ਤੇ ਫਿਰ ਉਸ ਗੁਨਾਹ ਦੀ ਸਜ਼ਾ ਉਸ ਗੁਨਾਹਗਾਰ ਨੂੰ ਜ਼ਰੂਰ ਮਿਲੇਗੀ। ਸੋ ਇਸ ਤਰ੍ਹਾਂ ਮਸੀਹ ਵਿੱਚ ਮੇਰੇ ਸਾਥੀਓ, ਗੁਨਾਹ ਅਸਾਂ ਕੀਤਾ ਪਰ ਮਸੀਹ ਯਸੂ ਨੇ ਸਾਡੇ ਗੁਨਾਹ ਦੀ ਸਜ਼ਾ ਆਪਣੇ ਉੱਤੇ ਲੈ ਲਈ। ਇਸ ਲਈ ਬਾਈਬਲ ਮੁਕਦਸ ਵਿੱਚ ਲਿਖਿਆ ਹੈ ਕਿ ਉਹਦੇ ਮਾਰ ਖਾਣ ਨਾਲ ਅਸਾਂ ਸ਼ਿਫਾ ਪਾਈ। ਤੇ ਅਸੀਂ ਵੇਖਦੇ ਕਿ ਪਾਲੂਸ ਰਸੂਲ ਦਾ ਇਬਰਾਨੀਓ ਦੇ ਨਾਮ ਖਤ ਇਹਦੇ 9ਵੇਂ ਬਾਬ ਦੀ 11ਵੀਂ ਤੇ 12ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਬੱਕਰਿਆਂ ਤੇ ਬਛੜੀਆਂ ਦਾ ਖੂਨ ਲੈ ਕੇ ਨਹੀਂ ਬਲਕਿ ਆਪਣਾ ਹੀ ਖੂਨ ਲੈ ਕੇ ਪਾਕ ਮਕਾਨ ਵਿੱਚ ਇੱਕ ਹੀ ਦਫਾ ਦਾਖਲ ਹੋ ਗਿਆ ਤੇ ਅਬਦੀ ਖਲਾਸੀ ਪਾਈ। ਇਸ ਤਰ੍ਹਾਂ ਮਸੀਹ ਵੀ ਇੱਕ ਦਫਾ ਲੋਕਾਂ ਦੇ ਗੁਨਾਹ ਉਠਾਉਣ ਦੇ ਲਈ ਕੁਰਬਾਨ ਹੋਇਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਸਾਨੂੰ ਤੇ ਖੁਦਾਵੰਦੀ ਉਸ ਮਸੀਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਉਹਨੇ ਸਾਨੂੰ ਮੁਫਤ ਨਜਾਤ ਦਿੱਤੀ ਹੈ, ਸਾਡੇ ਤੇ ਉਹਦਾ ਬੜਾ ਫਜ਼ਲ ਹੋਇਆ, ਅਸੀਂ ਉਹਦੇ ਤੇ ਈਮਾਨ ਲਿਆ ਕੇ ਨਜਾਤ ਪਾ ਲੈਣੇ ਆ। ਮਸੀਹ ਵਿੱਚ ਮੇਰੇ ਸਾਥੀਓ, ਇੱਕ ਦਫਾ ਦਾ ਜ਼ਿਕਰ ਹੈ ਕਿ ਇੱਕ ਔਰਤ ਰੋਜ਼ਾਨਾ ਬਿਸ਼ਾਰਤੀ ਇਬਾਦਤਾਂ ਵਿੱਚ ਜਾਂਦੀ ਸੀ ਤੇ ਖੁਦਾ ਦੇ ਕਲਾਮ ਨੂੰ ਬੜੇ ਧਿਆਨ ਨਾਲ ਸੁਣਦੀ ਸੀ। ਇੱਕ ਦਿਨ ਉਹ ਖੁਦਾ ਦੇ ਖਾਦਮ ਨੂੰ ਮਿਲੀ ਤੇ ਉਹਨੇ ਖੁਦਾ ਦੇ ਖਾਦਮ ਨੂੰ ਕਿਹਾ ਕਿ ਪਾਦਰੀ ਸਾਹਿਬ, ਮੇਰੇ ਕੋਲੋਂ ਇੱਕ ਖੌਫਨਾਕ ਕੰਮ ਹੋਇਆ ਹੈ ਜਿਹਨੂੰ ਮੈਂ ਬਿਆਨ ਨਹੀਂ ਕਰ ਸਕਦੀ। ਖੁਦਾ ਦੇ ਖਾਦਮ ਨੇ ਉਸ ਔਰਤ ਨੂੰ ਇਹ ਗੱਲ ਕਹੀ ਕਿ ਤੁਸੀਂ ਭਾਵੇਂ ਮੈਨੂੰ ਉਹ ਗੱਲ ਨਾ ਦੱਸੋ ਪਰ ਯਿਸੂ ਮਸੀਹ ਨੂੰ ਜ਼ਰੂਰ ਦੱਸੋ। ਯਿਸੂ ਮਸੀਹ ਤੁਹਾਡੀ ਪਰੇਸ਼ਾਨੀ ਨੂੰ, ਤੁਹਾਡੀ ਤਕਲੀਫ ਨੂੰ, ਤੁਹਾਡੀ ਮੁਸ਼ਕਲ ਨੂੰ ਦੂਰ ਕਰ ਦੇਵੇਗਾ। ਸੋ ਉਸ ਔਰਤ ਨੇ ਮਸੀਹ ਯਿਸੂ ਦੇ ਸਾਹਮਣੇ ਆਪਣੇ ਗੁਨਾਹ ਦਾ ਇਕਰਾਰ ਕੀਤਾ, ਆਪਣੇ ਗੁਨਾਹ ਦਾ ਇਤਰਾਫ ਕੀਤਾ, ਯਿਸੂ ਮਸੀਹ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀ ਤੇ ਮਾਫ਼ੀ ਮੰਗਣ ਦੇ ਬਾਅਦ ਉਹ ਆਪਣੇ ਆਪ ਨੂੰ ਸਕੂਨ ਤੇ ਇਤਮਨਾਨ ਵਿੱਚ ਮਹਿਸੂਸ ਕਰਨ ਲੱਗੀ। ਮੇਰੇ ਸਾਥੀਓ, ਯਿਸੂ ਮਸੀਹ ਉਹਨਾਂ ਸਾਰਿਆਂ ਲੋਕਾਂ ਨੂੰ ਮਾਫ਼ ਕਰਦਾ ਹੈ ਜਿਹੜੇ ਉਹਦੇ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਨੇ। ਯਿਸੂ ਮਸੀਹ ਉਹਨਾਂ ਲੋਕਾਂ ਨੂੰ ਇਤਮਨਾਨ, ਸਕੂਨ ਤੇ ਸਲਾਮਤੀ ਅਤਾ ਕਰਦੇ ਨੇ ਜਿਹੜੇ ਉਹਦੇ ਕੋਲ ਆ ਜਾਂਦੇ ਨੇ। ਸੋ ਗੁਨਾਹ ਤੋਂ ਆਜ਼ਾਦ ਹੋਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਯਿਸੂ ਮਸੀਹ ਦੇ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਉਹਦੇ ਕੋਲ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ, ਕਿਉਂਕਿ ਯਿਸੂ ਮਸੀਹ ਖੁਦਾ ਦਾ ਉਬਰਾ ਹੈ ਜਿਹੜਾ ਕਿ ਦੁਨੀਆਂ ਦੇ ਗੁਨਾਹਾਂ ਨੂੰ ਉਠਾ ਕੇ ਲੈ ਜਾਂਦਾ ਹੈ। ਬਾਈਬਲ ਮੁਕੱਦਸ ਵਿੱਚ ਲਿਖਿਆ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਲ ਹੈ। ਸੋ ਬੇਸ਼ੱਕ ਗੁਨਾਹ ਦੀ ਮਜ਼ਦੂਰੀ ਮੌਤ ਹੈ, ਮਗਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਸੋ ਅਗਰ ਅਸੀਂ ਯਿਸੂ ਮਸੀਹ ਦੇ ਕੋਲ ਆਉਂਦੇ ਹਾਂ, ਆਪਣੇ ਗੁਨਾਹ ਦਾ ਇਕਰਾਰ ਕਰਦੇ ਹਾਂ, ਤੇ ਯਕੀਨ ਜਾਣੋ ਮਸੀਹ ਯਿਸੂ ਸਾਡੇ ਗੁਨਾਹਾਂ ਦਾ ਬੋਝ ਆਪਣੇ ਉੱਤੇ ਲੈ ਲੇਗਾ, ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏਗਾ ਤੇ ਸਾਨੂੰ ਅਬਦੀ ਸਕੂਨ, ਇਤਮਨਾਨ ਤੇ ਤਸੱਲੀ ਅਤਾ ਕਰੇਗਾ। ਸੋ ਭਾਵੇਂ ਅਸੀਂ ਕਿੰਨੇ ਹੀ ਵੱਡੇ ਗੁਨਾਹਗਾਰ ਕਿਉਂ ਨਾ ਹੋਈਏ, ਭਾਵੇਂ ਸਾਡਾ ਤਾਲੁਕ ਕਿਸੇ ਵੀ ਕੌਮ ਕਬੀਲੇ ਨਾਲ ਕਿਉਂ ਨਾ ਹੋਏ, ਭਾਵੇਂ ਅਸੀਂ ਜੋ ਕੋਈ ਵੀ ਹਾਂ, ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਦੀ ਕੁਦਰਤ ਰੱਖਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਗੁਨਾਹ ਦੇ ਨਾਲ ਗੁਨਾਹ ਕਰਨ ਦੀ ਵਜ੍ਹਾ ਤੋਂ ਸਾਡੇ ਅੰਦਰ ਖੌਫ਼ ਪੈਦਾ ਹੋ ਜਾਂਦਾ ਹੈ, ਬੇਚੈਨੀ ਪੈਦਾ ਹੁੰਦੀ ਹੈ, ਸਾਨੂੰ ਤਕਲੀਫ਼ ਯਾਨੀ ਕਿ ਦੁੱਖ ਮੁਸੀਬਤ ਮਿਲਦਾ ਹੈ, ਬਿਮਾਰੀ ਸਾਡੇ 'ਤੇ ਹਮਲਾਵਰ ਹੁੰਦੀ। ਇਹ ਸਾਰੀਆਂ ਸ਼ੈਵਾਂ ਗੁਨਾਹ ਦੀ ਵਜ੍ਹਾ ਤੋਂ ਨੇ। ਪਰ ਅਗਰ ਅਸੀਂ ਹੁਣ ਇਸੇ ਵੇਲੇ ਯਿਸੂ ਮਸੀਹ ਦੇ ਕੋਲ ਆ ਜਾਵਾਂਗੇ, ਉਹਦੇ ਅੱਗੇ ਦੁਆ ਕਰਾਂਗੇ, ਤਾਂ ਫਿਰ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏਗਾ, ਉਹ ਸਾਡੇ ਗੁਨਾਹਾਂ ਨੂੰ ਨਾ ਸਿਰਫ ਮਾਫ ਕਰੇਗਾ ਬਲਕਿ ਸਾਨੂੰ ਪਾਕ ਸਾਫ਼ ਕਰੇਗਾ, ਕਿਉਂਕਿ ਪਾਕ ਕਲਾਮ ਵਿੱਚ ਲਿਖਿਆ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਲ ਹੈ। ਸੋ ਆਓ ਸਾਥੀਓ, ਅਸੀਂ ਮਸੀਹ ਯਸੂ ਦੇ ਕੋਲ ਆਈਏ, ਇਸ ਗੱਲ ਨੂੰ ਤਸਲੀਮ ਕਰੀਏ ਕਿ ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਸੀਂ ਇਸ ਗੱਲ ਨੂੰ ਕਬੂਲ ਕਰੀਏ ਕਿ ਯਸੂ ਮਸੀਹ ਹੀ ਸਾਨੂੰ ਬਚਾ ਸਕਦਾ ਹੈ। ਅਸੀਂ ਅੱਜ ਹੀ ਇਸੇ ਵੇਲੇ ਯਸੂ ਮਸੀਹ ਦੇ ਸਾਹਮਣੇ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਯਕੀਨ ਕਰ ਲਈਏ ਕਿ ਯਸੂ ਮਸੀਹ ਨੇ ਸਾਡੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਹੈ, ਔਰ ਫਿਰ ਅਸੀਂ ਯਕੀਨ ਕਰ ਲਈਏ ਕਿ ਅਬਦੀ ਜ਼ਿੰਦਗੀ ਦਾ ਤੋਹਫ਼ਾ ਸਾਂ ਮਸੀਹ ਯਸੂ ਕੋਲੋਂ ਪਾ ਲਈਏ। ਆਓ ਅਸੀਂ ਯਸੂ ਮਸੀਹ ਨੂੰ ਮਿਲੀਏ। ਯਸੂ ਮਸੀਹ ਸਾਡੇ ਗੁਨਾਹਾਂ ਨੂੰ, ਸਾਡੀ ਬਿਮਾਰੀਆਂ ਨੂੰ, ਸਾਡੀ ਤਕਲੀਫਾਂ ਨੂੰ ਦੂਰ ਕਰ ਦੇਵੇਗਾ ਤੇ ਸਾਨੂੰ ਦਿਲੀ ਇਤਮਾਨ, ਸਕੂਨ ਤੇ ਸਲਾਮਤੀ ਬਖਸ਼ੇਗਾ, ਕਿਉਂਕਿ ਯਸੂ ਮਸੀਹ ਸੁਲਾ ਦਾ, ਸਲਾਮਤੀ ਦਾ, ਅਮਨ ਦਾ ਬਾਨੀ ਹੈ। ਜਿਹੜਾ ਕੋਈ ਵੀ ਉਹਦੇ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵੇਗਾ। ਸਾਥੀਓ, ਇੱਕ ਔਰਤ ਸੀ ਜਿਹਦੇ ਖਾਵੰਦ ਨੂੰ ਤੇ ਉਹਦੇ ਦੋ ਬੇਟਿਆਂ ਨੂੰ ਲੋਕਾਂ ਨੇ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ। ਉਹ ਔਰਤ ਬਚ ਗਈ, ਪਰ ਉਸ ਔਰਤ ਨੇ ਇੱਕ ਨੌਜਵਾਨ ਨੂੰ ਆਪਣੀ ਅੱਖਾਂ ਦੇ ਨਾਲ ਵੇਖਿਆ ਕਿ ਉਹਦੇ ਬੇਟੇ ਨੂੰ ਚਾਕੂ ਦੇ ਨਾਲ ਮਾਰਦੇ ਹੈ। ਸੋ ਜਿਸ ਨੌਜਵਾਨ ਨੂੰ ਉਹਨੇ ਵੇਖਿਆ ਸੀ ਆਪਣੇ ਬੇਟੇ ਨੂੰ ਮਾਰਦੇ ਹੋਇਆਂ, ਤਕਰੀਬਨ 3 ਸਾਲ ਬਾਅਦ ਉਹਨੂੰ ਉਹੀ ਨੌਜਵਾਨ ਨਜ਼ਰ ਆਇਆ। ਉਹਦੇ ਦਿਲ ਵਿੱਚ ਨਫ਼ਰਤ ਬਹੁਤ ਜ਼ਿਆਦਾ ਸੀ, ਪਰ ਉਹਨੇ ਉਸ ਨਫ਼ਰਤ ਨੂੰ ਦੂਰ ਕੀਤਾ ਤੇ ਖੁਦਾ ਦੀ ਮੁਹੱਬਤ ਨੂੰ ਉਸ ਨੌਜਵਾਨ ਦੇ ਨਾਲ ਵੰਡਿਆ। ਸੋ ਉਸ ਔਰਤ ਨੇ ਉਸ ਨੌਜਵਾਨ ਨੂੰ ਮਾਫ਼ ਕਰ ਦਿੱਤਾ ਤੇ ਉਹਦੇ ਨਾਲ ਬੜੀ ਮੁਹੱਬਤ ਤੇ ਬੜੇ ਪਿਆਰ ਦੇ ਨਾਲ ਪੇਸ਼ ਆਈ। ਮਸੀਹ ਵਿੱਚ ਮੇਰੇ ਸਾਥੀਓ, ਉਸ ਨੌਜਵਾਨ ਨੇ ਉਸ ਔਰਤ ਦੀ ਮੁਹੱਬਤ ਨੂੰ ਤੇ ਮਾਫ਼ੀ ਨੂੰ ਵੇਖਦੇ ਹੋਇਆਂ ਆਪਣੇ ਆਪ ਨੂੰ ਬਦਲਿਆ ਤੇ ਉਹਨੇ ਸੱਚੇ ਦਿਲ ਨਾਲ ਤੋਬਾ ਕੀਤੀ। ਸੋ ਯਾਦ ਰੱਖੋ, ਸਾਡੀ ਵੀ ਹਾਲਤ ਉਸ ਨੌਜਵਾਨ ਦੇ ਵਾਂਗੂ ਹੈ ਜਿਹੜਾ ਕਿ ਗੁਨਾਹਗਾਰ ਸੀ, ਪਰ ਜਦੋਂ ਉਹਦੇ ਤੇ ਰਹਿਮ ਹੋਇਆ, ਜਦੋਂ ਉਹਨੇ ਗਹਿਰੀ ਮੁਹੱਬਤ ਨੂੰ ਜਾਣਿਆ, ਉਹਨੂੰ ਅਹਿਸਾਸ ਹੋਇਆ ਕਿ ਉਹ ਗਲਤ ਸੀ ਤੇ ਉਹਨੇ ਆਪਣੀ ਜ਼ਿੰਦਗੀ ਨੂੰ ਤਬਦੀਲ ਕੀਤਾ, ਉਹਨੇ ਮਾਫ਼ੀ ਮੰਗੀ। ਆਓ ਅਸੀਂ ਖੁਦਾ ਦੇ ਪਿਆਰ ਨੂੰ, ਉਹਦੀ ਮੁਹੱਬਤ ਨੂੰ ਵੇਖਦੇ ਹੋਏ ਆਪਣੇ ਆਪ ਨੂੰ ਬਦਲੀਏ ਤੇ ਖੁਦਾ ਦੀ ਮੁਹੱਬਤ ਦਾ ਜਵਾਬ ਮੁਹੱਬਤ ਦੇ ਨਾਲ ਦੇਈਏ ਕਿ ਅਸੀਂ ਇਸ ਮਸੀਹ ਦੀ ਮੁਹੱਬਤ ਦੇ ਪਿਆਸੇ ਹਾਂ। ਅਗਰ ਸਾਡਾ ਜਵਾਬ ਹਾਂ ਹੈ ਤਾਂ ਆਓ ਅਸੀਂ ਮਸੀਹ ਯਸੂ ਦੇ ਕੋਲ ਚਲੀਏ। ਮਸੀਹ ਯਸੂ ਸਾਨੂੰ ਪੂਰੀ ਪੂਰੀ ਨਜਾਤ ਦੇਣ ਦੀ ਕੁਦਰਤ ਰੱਖਦਾ ਹੈ। ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ ਤੇ ਅਸੀਂ ਹਮੇਸ਼ਾ ਇਸ ਮੁਸੀਬਤ ਦੇ ਨਾਲ ਚੱਲਦੇ ਹੋਇਆਂ ਉਸ ਸਕੂਨ ਨੂੰ, ਉਸ ਇਤਮਾਨ ਨੂੰ, ਅਮਨ ਨੂੰ ਪਾ ਸਕੀਏ ਜਿਹੜਾ ਕਿ ਸਿਰਫ਼ ਤੇ ਸਿਰਫ ਇਸ ਮੁਸੀਬਤ ਦੇ ਕੋਲ ਹੈ, ਕਿਉਂਕਿ ਇਸ ਮੁਸੀਬਤ ਨੇ ਕਿਹਾ ਕਿ ਜਿਹੜਾ ਇਤਮਾਨ ਮੈਂ ਤੁਹਾਨੂੰ ਦੇਣਾ ਵਾਂ ਉਹ ਦੁਨੀਆ ਤੁਹਾਨੂੰ ਨਹੀਂ ਦੇ ਸਕਦੀ। ਖੁਦਾਵੰਦ ਸਾਨੂੰ ਆਪਣੀ ਸਲਾਮਤੀ ਤੇ ਦਿਲੀ ਸਕੂਨ ਅਤਾ ਫਰਮਾਏ ਤਾਂ ਕਿ ਅਸੀਂ ਖੁਦਾ ਦੀ ਕੁਰਬਤ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ ਉਹਦੇ ਨਾਮ ਨੂੰ ਇੱਜ਼ਤ ਚਲਾ ਦੇ ਸਕੀਏ। ਖੁਦਾ ਨੂੰ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਮੀਨ।
ساتھیو ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام یقیناً تھانوں پسند آیا ہوئے گا ساتھیو بائبل مقدس دی سچائیاں نو مزید سیکھن دے لئی تسی ساڈے نال وٹس ایپ دے ذریعے بھی رابطہ کر سکدے ہو ساڈا وٹس ایپ نمبر ہے 00923101767962 نمبر ایک واری پھر لکھ لو 00923101767962 ساتھیو کل اسی ویلے تے اسی فریکوینسی تے دوبارہ تواڈے نال ملاقات ہوئے گی ہن اپنی میزبان فرا سلیم نو اجازت دیو رب رکھا